ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਉਹਨਾਂ ਦੇ ਹਿਰਦੇ ਵਿੱਚ ਰਸ ਜਾਂਦਾ ਹੈ, ਭਾਵ ਰਸ ਪੈਦਾ ਕਰ ਦਿੰਦਾ ਹੈ, ਇਸੇ ਲਈ ਉਹਨਾਂ ਦੇ ਅੰਦਰ ਠੰਡ ਪੈ ਜਾਂਦੀ ਹੈ।
ਠਾਕੁਰ ਆਪਣੇ ਜੋ ਜਨ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜਨ ਉਸ ਆਪਣੇ ਮਾਲਕ ਵਾਹਿਗੁਰੂ ਦੇ ਮਨ ਵਿੱਚ ਭਾ ਗਿਆ,
ਨਾਨਕ ਉਆ ਕਾ ਮਨ ਸੀਤਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਸਦਾ ਮਨ ਹੀ ਸੀਤਲਾਇਆ ਦਾ ਅਰਥ ਠੰਡਾ ਠਾਰ ਹੋਇਆ ਹੈ। ਜਿਹੜਾ ਜਨ ਉਸ ਆਪਣੇ ਮਾਲਕ ਵਾਹਿਗੁਰੂ ਦੇ ਮਨ ਨੂੰ ਭਾ ਗਿਆ ਤੇ ਉਹਦਾ ਮਨ ਐਸਾ ਠੰਡਾ ਠਾਰ ਹੋਇਆ, ਤਨ ਮਨ ਸੀਤਲ ਠਾਰ ਗੜਾ, ਫਿਰ ਉਹਦੇ ਵਿੱਚ ਕਦੇ ਤਪਸ਼ ਪੈਦਾ ਹੀ ਨਹੀਂ ਹੋਈ।
ਸਲੋਕ ਡੰਡੌਤ ਬੰਧਨ ਅਨਕ ਬਾਰ ਸਰਵ ਕਲਾ ਸਮਰਥ।
ਲਹੂ ਡੱਡੇ ਅੱਖਰ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ, ਭਾਈ ਐਵੇਂ ਨਾ ਜਣੇ ਖਣੇ ਦੇ ਅੱਗੇ ਜਾ ਕੇ ਆਪਣਾ ਸਿਰ ਝੁਕਾਈ ਜਾਓ। ਗੁਰਸਿੱਖ ਦਾ ਸੀਸ ਤਾਂ ਕੇਵਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਝੁਕਣਾ ਚਾਹੀਦਾ ਹੈ। ਜਿਹੜੇ ਹੋਰ ਮੜੀਆਂ ਮਸਾਣੀਆਂ ਨੂੰ ਦੇਵੀ ਦੇਵਤਿਆਂ ਨੂੰ ਜਾ ਕੇ ਮੱਥਾ ਟੇਕਦੇ ਨੇ ਅਤੇ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਵੀ ਸਾਨੂੰ ਉਸੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇੱਕ ਵਾਰ ਨਹੀਂ ਅਨੇਕਾਂ ਵਾਰ ਡੰਡੌਤ ਕਰਨੀ ਚਾਹੀਦੀ ਹੈ। ਐਂ ਡੰਡੇ ਵਾਂਗੂ ਸਿੱਧਾ ਪੈ ਕੇ ਸਾਸ਼ਟਾਂਗ ਕਰਨੀ ਚਾਹੀਦੀ ਹੈ ਅਤੇ ਦੋਵੇਂ ਹੱਥ ਜੋੜ ਕੇ ਵੰਦਨਾ ਨਮਸਕਾਰ ਵੀ ਉਹਦੇ ਚਰਨਾਂ ਵਿੱਚ ਹੀ ਕਰਨੀ ਚਾਹੀਦੀ ਹੈ। ਸਰਬ ਕਲਾ ਸਮਰੱਥ, ਜੋ ਸਭ ਕਲਾ ਸ਼ਕਤੀਆਂ ਕਰਕੇ ਸਮਰੱਥ ਹੈ, ਸਰਬ ਕਲਾ ਸਮਰੱਥ ਅਕਾਲ ਪੁਰਖ ਦੇ ਲਈ ਸ਼ਬਦ ਵਰਤਿਆ ਹੈ।
ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ।
ਨਾਲ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਅਸੀਂ ਇੱਕ ਵਾਰ ਨਹੀਂ ਅਨੇਕਾਂ ਵਾਰ ਤੁਹਾਡੇ ਚਰਨਾਂ ਤੇ ਡੰਡੌਤ ਕਰਦੇ ਹਾਂ, ਵੰਦਨਾ ਕਰਦੇ ਹਾਂ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਤੁਸੀਂ ਆਪਣੀ ਕਿਰਪਾ ਦਾ ਹੱਥ ਦੇ ਕੇ, ਆਪਣਾ ਮੇਰਾ ਭਰਿਆ ਹੱਥ ਰੱਖ ਕੇ ਡੋਲਣ ਤੇ ਰੱਖੋ ਪ੍ਰਭੂ, ਹੇ ਵਾਹਿਗੁਰੂ ਜੀ ਸਾਨੂੰ ਡੋਲਣ ਤੋਂ ਬਚਾ ਕੇ ਰੱਖ ਲਵੋ, ਕਿਉਂਕਿ ਸਾਡਾ ਮਨ ਮਾਇਆ ਨੂੰ ਵੇਖ ਕੇ ਡੋਲਦਾ ਹੈ, ਕਿਉਂਕਿ ਮਾਇਆ ਦਾ ਜਿਹੜਾ ਸੁਭਾਵ ਹੈ ਬੜਾ ਚੰਚਲ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਆਪਣਾ ਕਿਰਪਾ ਭਰਿਆ ਹੱਥ ਦੇ ਕੇ ਅਤੇ ਸਾਨੂੰ ਡੋਲਣ ਤੋਂ ਬਚਾ ਲਵੋ, ਸਾਡਾ ਮਨ ਕਦੀ ਵੀ ਇੱਧਰ ਉੱਧਰ ਡੋਲੇ ਨਾ।
ਪੌੜੀ ਡੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਡੱਡੇ ਅੱਖਰ ਦੁਆਰਾ ਉਪਦੇਸ਼ ਦੇ ਰਹੇ ਹਨ ਵੀ ਡੱਡਾ ਅੱਖਰ ਇਹ ਕਹਿੰਦਾ ਹੈ, ਡੇਰਾ ਇਹ ਨਹੀਂ। ਇਹ ਜਿਹੜਾ ਡੇਰਾ ਹੈ ਸੰਸਾਰ ਦਾ ਮੁਕਾਮ ਹੈ, ਜਿੱਥੇ ਤੁਸੀਂ ਰਹਿੰਦੇ ਹੋ ਇਹ ਤੁਹਾਡਾ ਅਸਲੀ ਰਹਿਣ ਵਾਲਾ ਘਰ ਨਹੀਂ ਹੈ। ਜਹ ਡੇਰਾ ਤਹਿ ਜਾਨ, ਵੀ ਜਿੱਥੇ ਡੇਰਾ ਹੈ ਉਸਨੂੰ ਤੁਸੀਂ ਜਾਣੋ, ਉਹਦੀ ਸੋਝੀ ਹਾਸਲ ਕਰੋ, ਭਾਵ ਇਹ ਜਿਹੜਾ ਦੁਨੀਆ ਦਾ ਮੁਕਾਮ ਹੈ ਇਹ ਤਾਂ ਫਾਨੀ ਹੈ, ਇਹਨੇ ਹਮੇਸ਼ਾ ਰਹਿਣਾ ਨਹੀਂ ਹੈ। ਜਿਹੜਾ ਅਸਲੀ ਸਾਡਾ ਡੇਰਾ ਅਸਥਾਨ ਹੈ, ਭਾਵ ਵਾਹਿਗੁਰੂ ਦਾ ਸੱਚਖੰਡ ਹੈ, ਉਹਦੀ ਸਾਨੂੰ ਵਾਕਫੀਅਤ ਹਾਸਲ ਕਰਨੀ ਚਾਹੀਦੀ ਹੈ। ਜਾਂ ਦੂਜਾ ਇਹਦਾ ਅਰਥ ਇਉਂ ਵੀ ਅਨਵੇਂ ਕਰਕੇ ਕੀਤਾ ਹੈ, ਜਹ ਡੇਰਾ ਤਹਿ ਜਾਨ, ਵੀ ਇਹ ਜਿਹੜਾ ਸੰਸਾਰ ਸਾਡਾ ਅਸਲੀ ਡੇਰਾ ਟਿਕਾਣਾ ਨਹੀਂ ਹੈ। ਜਹ ਜਾਨ, ਜਿੱਥੇ ਅਸੀਂ ਜਾਣਾ ਹੈ ਅਸਲੀ ਡੇਰਾ ਸਾਡਾ ਉਹ ਹੈ। ਭਾਵ ਸਾਨੂੰ ਅਗਲੇ ਘਰ ਦਾ, ਪ੍ਰਲੋਕ ਦਾ, ਸੱਚਖੰਡ ਦਾ ਫਿਕਰ ਕਰਨਾ ਚਾਹੀਦਾ ਹੈ। ਇਹਨਾਂ ਘਰਾਂ ਦੇ ਮੋਹ ਪਿਆਰ ਦੇ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਘਰਾਂ ਨੂੰ ਤਾਂ ਇੱਕ ਦਿਨ ਛੱਡ ਕੇ ਹੀ ਜਾਣਾ ਹੈ।
ਵਾ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਡੇਰਾ ਹੈ, ਭਾਵ ਅੱਗੇ ਪ੍ਰਲੋਕ ਦਾ ਡੇਰਾ ਘਰ ਹੈ, ਜਿਹੜਾ ਉਹਦਾ ਸੰਜਮੋ ਦਾ ਅਰਥ ਹੈ, ਜਿਹੜਾ ਕੋਈ ਸੰਵਿਧਾਨ ਹੈ, ਜਿਹੜਾ ਉਸਦਾ ਕਾਇਦਾ ਕਾਨੂੰਨ ਹੈ। ਗੁਰ ਕੈ ਸ਼ਬਦ ਪਛਾਣੋ, ਗੁਰੂ ਕੇ ਸ਼ਬਦ ਦੁਆਰਾ ਭਾਈ ਪਛਾਣ ਲਓ, ਕਿਉਂਕਿ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਅਸੀਂ ਕਿਵੇਂ ਪ੍ਰਵਾਨ ਹੋ ਸਕਦੇ ਹਾਂ, ਉਸ ਵਾਹਿਗੁਰੂ ਦੇ ਘਰ ਦੇ ਕਿਹੜੇ ਕਾਇਦੇ ਕਾਨੂੰਨ ਨੇ ਇਹਦੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈ। ਹਾਂ, ਗੁਰੂ ਕੇ ਸ਼ਬਦ ਦੁਆਰਾ ਤੁਸੀਂ ਇਸ ਗੱਲ ਦੀ ਪਛਾਣ ਕਰ ਸਕਦੇ ਹੋ।
ਪਿਆ ਡੇਰਾ ਕੋ ਸ਼ਰਮ ਕਰ ਘਾਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਇਹ ਆਹ ਡੇਰਾ, ਆਹ ਜੋ ਸੰਸਾਰ ਦਾ ਡੇਰਾ ਘਰ ਹੈ, ਇਹਦੇ ਲਈ ਆਦਮੀ ਸ਼ਰਮ ਕਰ, ਬੜੀ ਮਿਹਨਤ ਕਰਕੇ ਤੇ ਘਾਲੈ, ਬਹੁਤ ਇਹ ਕਠਨ ਕਮਾਈ ਕਠਨ ਘਾਲਣਾ ਘਾਲਦਾ ਹੈ।
ਜਾ ਕਾ ਤਸੂ ਨਹੀਂ ਸੰਗ ਚਾਲੈ।
ਪਰ ਨਾਲ ਹੀ ਸਤਿਗੁਰੂ ਅਟਲ ਸੱਚਾਈ ਸਾਨੂੰ ਸਮਝਾਉਂਦੇ ਹਨ, ਜਿਸ ਦਾ ਤਸੂ ਭਰ ਵੀ ਰਤਾ ਭਰ ਵੀ ਕੋਈ ਪਦਾਰਥ ਸਾਡੇ ਨਾਲ ਨਹੀਂ ਜਾਂਦਾ। ਅਸੀਂ ਉਸ ਘਰ ਨੂੰ ਬੰਨਣ ਦੇ ਵਾਸਤੇ ਕਿੰਨੀ ਮਿਹਨਤ ਕਰਦੇ ਹਾਂ, ਕਿੰਨੀ ਘਾਲਣਾ ਘਾਲਦੇ ਹਾਂ ਵੀ ਅਸੀਂ ਆਪਣਾ ਘਰ ਬਣਾ ਲਈਏ। ਪਰ ਹਜ਼ੂਰ ਕਹਿੰਦੇ ਜਿਸ ਘਰ ਦਾ ਤਸੂ ਭਰ ਵੀ, ਜਿਹੜਾ ਇਮਾਰਤੀ ਗਜ ਹੁੰਦਾ ਉਹਦਾ ਚੌਵੀਵਾਂ ਹਿੱਸਾ ਤਸੂ ਹੁੰਦਾ। ਲੋ ਹਜ਼ੂਰ ਕਹਿੰਦੇ ਨੇ ਭਾਵ ਜਿਸ ਦਾ ਥੋੜ੍ਹੇ ਮਾਤਰ ਵੀ ਤਸੂ ਭਰ ਵੀ ਕੁਛ ਨਾਲ ਨਹੀਂ ਜਾਣਾ, ਉਸ ਘਰ ਦੇ ਲਈ ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਕਿੰਨੀ ਘਾਲਣਾ ਘਾਲਦੇ ਹਾਂ।
ਵਾ ਡੇਰਾ ਕੀ ਸੋ ਮਿਤ ਜਾਣਾ ਜਾ ਕੋ ਦ੍ਰਿਸ਼ਟ ਪੂਰਨ ਭਗਵਾਨਾ।
ਇਹ ਦੋਹਾਂ ਪੰਕਤੀਆਂ ਦਾ ਇਕੱਠਾ ਅਰਥ ਲੱਗੇਗਾ ਵੀ ਅਸਲੀ ਜਿਹੜਾ ਅਗਲਾ ਡੇਰਾ ਹੈ, ਪ੍ਰਲੋਕ ਦਾ ਘਰ ਹੈ, ਉਹਦੀ ਮਿਤ ਮਰਯਾਦਾ ਨੂੰ ਉਹੀ ਜਾਣ ਸਕਦਾ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ, ਜਿਸ ਉੱਤੇ ਉਸ ਪੂਰਨ ਪਰਮੇਸ਼ਰ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਵੇ। ਅਗਲੇ ਡੇਰੇ ਦੀ ਗੱਲ ਨੂੰ ਉਹ ਜਾਣਦਾ ਹੈ, ਨਹੀਂ ਤੇ ਵੇਖ ਲਓ ਸਾਰੀ ਦੁਨੀਆ ਇੱਥੇ ਘਰ ਦੇ ਵਿੱਚ ਹੀ, ਇਸ ਸੰਸਾਰ ਦੇ ਵਿੱਚ ਹੀ ਆਪਣੇ ਘਰ ਅਤੇ ਡੇਰੇ ਬਣਾਉਣ ਦੇ ਵਿੱਚ ਲੱਗੀ ਹੋਈ ਹੈ। ਗ੍ਰਸਤੀ ਘਰ ਬਣਾਉਂਦੇ ਨੇ ਅਤੇ ਜਿਹੜੇ ਸਾਧੂ ਮਹਾਤਮਾ ਆਸ਼ਰਮ ਬਣਾਉਂਦੇ ਨੇ, ਕੋਈ ਡੇਰੇ ਬਣਾਈ ਜਾਂਦਾ ਹੈ, ਕੋਈ ਠਾਠ ਬਣਾਈ ਜਾਂਦਾ ਹੈ, ਅਗਲੇ ਘਰ ਦਾ ਫਿਕਰ ਕਿਸੇ ਨੂੰ ਹੈ? ਕੋਈ ਵਿਰਲਾ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਸ ਅਗਲੇ ਡੇਰੇ ਦੀ ਮਿਤ ਮਰਯਾਦਾ ਨੂੰ ਉਹੀ ਜਾਣ ਸਕਦਾ ਹੈ ਜਿਸ ਉੱਤੇ ਉਸ ਪੂਰਨ ਪਰਮੇਸ਼ਰ ਦੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ।
ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜਾ ਡੇਰਾ ਨਿਹਚਲ ਸੱਚ, ਜਿਹੜਾ ਉਹ ਸੱਚਾ ਅਤੇ ਅਚਲ ਡੇਰਾ ਹੈ, ਭਾਵ ਉਹ ਆਸਾਨ ਜਿਹੜਾ ਸੱਚਾ ਵੀ ਹੈ, ਜਿਸਨੂੰ ਸੱਚਖੰਡ ਦਾ ਨਾਮ ਦਿੱਤਾ ਗਿਆ ਹੈ, ਅਤੇ ਨਿਹਚਲ ਹਮੇਸ਼ਾ ਲਈ ਅਚਲ ਰਹਿਣ ਵਾਲਾ ਵੀ ਹੈ, ਸਾਧ ਸੰਗ ਪਾਇਆ ਵੀ ਉਹ ਤੇ ਸਾਧ ਸੰਗਤ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਹੈ, ਭਾਵ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਸੱਚਾ ਡੇਰਾ ਸੱਚਖੰਡ ਦਾ ਪ੍ਰਾਪਤ ਹੁੰਦਾ ਹੈ।
ਨਾਨਕ ਤੇ ਜਨ ਨਹਿ ਡੋਲਾਇਆ।
ਲੋ ਜਿਹਨੂੰ ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਸੱਚਾ ਅਤੇ ਅਚਲ ਡੇਰਾ ਘਰ ਸੱਚਖੰਡ ਦਾ ਮਿਲ ਗਿਆ, ਅਤੇ ਫਿਰ ਉਹ ਜਨ ਪੁਰਸ਼ ਕਦੇ ਵੀ ਡੋਲਦਾ ਨਹੀਂ ਹੈ। ਉਹਦਾ ਮਨ ਵੀ ਹਮੇਸ਼ਾ ਲਈ ਸਥਿਰ ਹੋ ਜਾਂਦਾ, ਅਤੇ ਉਹਦਾ ਤਨ ਵੀ ਅਤੇ ਉਹਦੇ ਇੰਦਰੀਏ ਵੀ, ਉਹਦਾ ਅੰਤਹਿਕਰਨ ਵੀ ਅਡੋਲ ਹੋ ਜਾਂਦਾ ਹੈ। ਜਿਸ ਨੂੰ ਇੱਕ ਵਾਰੀ ਸੱਚਖੰਡ ਦੀ ਦਾਤ ਪ੍ਰਾਪਤ ਹੋ ਜਾਵੇ, ਅਤੇ ਫਿਰ ਉਹਦਾ ਮਨ ਕਦੇ ਵੀ ਡੋਲਦਾ ਨਹੀਂ ਹੈ।
ਸਲੋਕ ਢਾਹਨ ਲਾਗੇ ਧਰਮ ਰਾਏ, ਕਿਨਹੇ ਨਾ ਘਾਲਿਓ ਬੰਧ।
ਲਹੁ ਢੱਡੇ ਅੱਖਰ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਢਾਹਨ ਲਾਗੇ ਧਰਮ ਰਾਏ। ਜਦੋਂ ਧਰਮ ਰਾਜ ਦੇ ਜਮ ਦੂਤ ਆ ਕੇ ਸਾਡੇ ਇਸ ਸਰੀਰ ਰੂਪੀ ਘਰ ਨੂੰ ਢਾਉਣ ਲੱਗ ਪਏ, ਕਿਨਹੇ ਨਾ ਘਾਲਿਓ ਬੰਧ, ਵੀ ਇਹਨਾਂ ਨੂੰ ਫਿਰ ਕਿਸੇ ਨੇ ਵੀ ਬੰਧ ਦਾ ਅਰਥ ਹੈ ਵੀ ਰੋਕ ਨਹੀਂ ਪਾਈ। ਜਦੋਂ ਜਮਦੂਤ ਆ ਕੇ ਸਾਡੇ ਇਸ ਸਰੀਰ ਰੂਪੀ ਘਰ ਨੂੰ ਢਾਉਣ ਲੱਗਦੇ ਨੇ, ਜਿਵੇਂ ਕੋਈ ਨਜਾਇਜ਼ ਕੋਈ ਉਸਾਰੀ ਕਰੇ ਅਤੇ ਫਿਰ ਮਹਿਕਮੇ ਵਾਲੇ ਆ ਕੇ ਉਸਦਾ ਘਰ ਢਾ ਦਿੰਦੇ ਨੇ, ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਧਰਮਰਾਜ ਦੇ ਦੂਤ ਜਦੋਂ ਆ ਕੇ ਸਾਡੇ ਸਰੀਰ ਰੂਪੀ ਘਰ ਨੂੰ ਢਾਉਣ ਲੱਗੇ ਤੇ ਕਿਸੇ ਨੇ ਉਹਨਾਂ ਨੂੰ ਰੋਕ ਨਹੀਂ ਪਾਈ, ਕੋਈ ਉਹਨਾਂ ਨੂੰ ਰੋਕ ਨਹੀਂ ਸਕਿਆ।
ਨਾਨਕ ਉਭਰੇ ਜਪ ਹਰੀ ਸਾਧ ਸੰਗ ਸੰਬੰਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਾਂ, ਜਿਨ੍ਹਾਂ ਦਾ ਸਾਧ ਸੰਗਤ ਦੇ ਨਾਲ ਸੰਬੰਧ ਜੁੜ ਗਿਆ ਤੇ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ, ਤੇ ਭਾਈ ਉਹ ਉਸ ਜਮਾਂ ਤੋਂ ਬਚ ਵੀ ਗਏ ਨੇ, ਉਹਨਾਂ ਨੇ ਆਪਣੇ ਘਰ ਨੂੰ ਬਚਾ ਵੀ ਲਿਆ ਹੈ। ਕਿਉਂਕਿ ਜਿਹੜੇ ਸਾਧ ਸੰਗਤ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਅਸਲੀ ਘਰ ਦਾ ਅਸਥਾਨ, ਅਸਲੀ ਘਰ ਦਾ ਮੁਕਾਮ ਪ੍ਰਾਪਤ ਹੋ ਜਾਂਦਾ ਹੈ, ਅਤੇ ਫਿਰ ਉਹ ਇਸ ਘਰ ਦੇ ਨਾਲ ਕੋਈ ਵਾਹ ਵਾਸਤਾ ਰੱਖਦੇ ਹੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਅੰਨ ਦਾ ਸਮਾਂ ਆਉਂਦਾ ਨਾ, ਅਤੇ ਉਸ ਵੇਲੇ ਉਹ ਮਹਾਂਪੁਰਖ ਜਿਨ੍ਹਾਂ ਦਾ ਗੁਰੂ ਦੀ ਸੰਗਤ ਨਾਲ ਸੰਬੰਧ ਹੁੰਦਾ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਜਮਾਂ ਤੋਂ ਕਾਲ ਤੋਂ ਬਚ ਜਾਂਦੇ ਹਨ।
ਪੌੜੀ ਢੱਡਾ ਢੂੰਡਤ ਕਹਿ ਫਿਰੋ ਢੂੰਡਣ ਆ ਮਨ ਮਾਹੇ।
ਲੋਹਣ ਪੌੜੀ ਵਿੱਚ ਢੱਡੇ ਅੱਖਰ ਦੁਆਰਾ ਹੀ ਸਤਿਗੁਰੂ ਉਪਦੇਸ਼ ਦਿੰਦੇ ਹਨ। ਹਜ਼ੂਰ ਕਹਿੰਦੇ ਢੱਡਾ ਇਹ ਕਹਿੰਦਾ ਹੈ, ਢੂੰਡਤ ਕਹਿ ਫਿਰੋ, ਵੀ ਤੁਸੀਂ ਹੋਰ ਕਿਹੜੇ ਪਾਸੇ ਢੂੰਡਦੇ ਫਿਰਦੇ ਹੋ, ਕਿਹੜੇ ਪਾਸੇ ਰੱਬ ਨੂੰ ਪਾਲਦੇ ਫਿਰਦੇ ਹੋ। ਢੂੰਡਣ ਆ ਮਨ ਮਾਹੇ, ਜੇ ਤੁਸੀਂ ਢੂੰਡਣਾ ਹੀ ਹੈ, ਜੇ ਤੁਸੀਂ ਭਾਲ ਕਰਨੀ ਹੀ ਹੈ, ਤੇ ਆਪਣੇ ਇਸ ਮਨ ਵਿੱਚ ਕਰੋ ਕਿਉਂਕਿ ਉਹ ਵਾਹਿਗੁਰੂ ਮਨ ਮੈਂ ਆਪ ਮਨ ਆਪਣੇ ਮਾਹੇ, ਉਹ ਸਾਡੇ ਮਨ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਹੋਰ ਕਿਹੜੇ ਪਾਸੇ ਵਾਹਿਗੁਰੂ ਦੀ ਭਾਲ ਕਰਦੇ ਫਿਰਦੇ ਹੋ, ਢੂੰਡ ਕਰਦੇ ਫਿਰਦੇ ਹੋ? ਜੋ ਢੂੰਡਣਾ ਹੈ ਤੇ ਇਸ ਮਨ ਦੇ ਵਿੱਚ ਹੀ ਉਸਨੂੰ ਢੂੰਡੋ।
ਸੰਗ ਤੁਹਾਰੈ ਪ੍ਰਭ ਬਸੈ ਬਨ ਬਨ ਕਹਾ ਫਿਰਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਤਾਂ ਹਮੇਸ਼ਾ ਤੁਹਾਡੇ ਨਾਲ ਵਸ ਰਿਹਾ ਹੈ, ਬਨ ਬਨ ਕਹਾ ਫਿਰਾਏ, ਤੁਸੀਂ ਬਨ ਬਨ ਦੇ ਵਿੱਚ ਕਦੇ ਕਿਸੇ ਜੰਗਲ ਵਿੱਚ ਕਦੇ ਕਿਸੇ ਜੰਗਲ ਦੇ ਵਿੱਚ ਕਾਹਦੇ ਲਈ ਫਿਰਦੇ ਹੋ? ਕਿਉਂਕਿ ਜਿਹੜੇ ਪੁਰਾਣੇ ਰਿਸ਼ੀ ਮੁਨੀ ਸਾਧੂ ਸੰਨਿਆਸੀ ਸਨ ਉਹ ਇੱਕੋ ਹੀ ਗੱਲ ਰਟਾਉਂਦੇ ਸਨ ਵੀ ਜੇ ਤੁਸੀਂ ਰੱਬ ਨੂੰ ਮਿਲਣਾ ਤੇ ਘਰ ਬਾਰ ਛੱਡਣਾ ਪਵੇਗਾ, ਜੰਗਲਾਂ ਦੇ ਵਿੱਚ, ਉਜਾੜਾਂ ਦੇ ਵਿੱਚ, ਬੀਆਬਾਨਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਕੰਦਰਾਂ ਦੇ ਵਿੱਚ ਤੁਹਾਨੂੰ ਜਾ ਕੇ ਰਹਿਣਾ ਪਵੇਗਾ। ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਤਾਂ ਤੁਹਾਡੇ ਨਾਲ ਵਸ ਰਿਹਾ ਹੈ ਤੇ ਬਣ ਬਣ ਦੇ ਵਿੱਚ ਕਾਹਦੇ ਲਈ ਫਿਰਦੇ ਹੋ? ਉੱਥੇ ਜਾਣ ਦਾ ਕੀ ਫਾਇਦਾ ਹੈ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਸੇ ਬਾਣ ਪ੍ਰਸਤੀ ਨੂੰ ਉਪਦੇਸ਼ ਦਿੱਤਾ ਸੀ, ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਵਾਹਿਗੁਰੂ ਤਾਂ ਤੇਰੇ ਨਾਲ ਵਸ ਰਿਹਾ ਹੈ ਤੇ ਉਹਨੂੰ ਜੰਗਲ ਦੇ ਵਿੱਚ ਕਾਹਦੇ ਲਈ ਭਾਲਦਾ ਫਿਰਦਾ? ਬਾਬਾ ਫਰੀਦ ਜੀ ਵੀ ਪਹਿਲਾਂ ਤੇ ਵਾਹਿਗੁਰੂ ਦੀ ਭਾਲ ਵਿੱਚ ਜੰਗਲ ਵਿੱਚ ਹੀ ਗਏ, ਪਰ ਜਦੋਂ ਉਹਨਾਂ ਨੂੰ ਪਰਮੇਸ਼ਰ ਮਿਲਿਆ ਤਾਂ ਉਹਨਾਂ ਨੇ ਡੰਕੇ ਦੀ ਚੋਟ ਨਾਲ ਕਹਿ ਦਿੱਤਾ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ। ਜਿਨ੍ਹਾਂ ਨੂੰ ਮਿਲਿਆ ਅੰਦਰੋਂ ਮਿਲਿਆ ਹੈ, ਜੰਗਲਾਂ ਵਿੱਚੋਂ ਕਿਸੇ ਨੂੰ ਹੁਣ ਤੱਕ ਰੱਬ ਨਹੀਂ ਮਿਲਿਆ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਤਾਂ ਤੁਹਾਡੇ ਨਾਲ ਵਸ ਰਿਹਾ ਹੈ, ਤੁਹਾਡੇ ਮਨ ਦੇ ਅੰਦਰ ਵਸ ਰਿਹਾ ਹੈ ਤੇ ਬਣ ਬਣ ਦੇ ਵਿੱਚ ਕਿੱਥੇ ਤੁਸੀਂ ਉਸਨੂੰ ਭਾਲਦੇ ਫਿਰਦੇ ਹੋ?
ਤੇਰੀ ਢਾਹ ਹੋ ਸਾਧ ਸੰਗ ਅੰਬੁੱਦ ਬਿਕਰਾਲ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਜੇ ਤੁਸੀਂ ਪਰਮੇਸ਼ਰ ਨੂੰ ਮਿਲਣਾ ਹੈ ਨਾ, ਵੀ ਆਹ ਜਿਹੜੀ ਤੁਹਾਡੇ ਅੰਦਰ ਬਈ ਅਹੰਕਾਰ ਵਾਲੀ ਬੁੱਧੀ ਦੀ, ਬਿਕਰਾਲ ਦਾ ਅਰਥ ਹੈ ਬੜੀ ਭਿਆਨਕ ਢੇਰੀ, ਇਹ ਇੱਕ ਟਿੱਬੀ ਲੱਗੀ ਹੋਈ ਹੈ, ਢੇਰੀ ਬਣੀ ਹੋਈ ਹੈ, ਤੇ ਇਹਨੂੰ ਸਾਧ ਸੰਗਤ ਦੀ ਕਿਰਪਾ ਦੇ ਨਾਲ ਢਾ ਦੇਵੋ। ਢੇਰੀ ਦਾ ਅਰਥ ਹੈ ਵੀ ਜਿਵੇਂ ਕੋਈ ਉੱਚੀ ਸਾਰੀ ਰੇਤ ਦੀ ਟਿੱਬੀ ਹੋਵੇ, ਕਿਉਂਕਿ ਢੇਰੀ ਜਿਹੜਾ ਸ਼ਬਦ ਹੈ ਇਸਤਰੀ ਲਿੰਗ ਹੈ ਅਤੇ ਟਿੱਬਾ ਵੱਡਾ ਹੁੰਦਾ ਹੈ ਅਤੇ ਟਿੱਬੀ ਛੋਟੀ ਹੁੰਦੀ ਹੈ। ਇੱਕ ਰਾਜਸਥਾਨ ਦੇ ਵਿੱਚ ਕਸਬਾ ਹੈ, ਉਹਦਾ ਨਾਂ ਵੀ ਟਿੱਬੀ ਹੈ। ਹਜ਼ੂਰ ਕਹਿੰਦੇ ਨੇ ਢੇਰੀ ਢਾਹ ਹੋ ਸਾਧ ਸੰਗ ਅਹੰ ਬੁੱਧ ਬਿਕਰਾਲ, ਵੀ ਇਹ ਜਿਹੜੀ ਹੰਕਾਰ ਵਾਲੀ ਬੁੱਧੀ ਦੀ ਬਿਕਰਾਲ ਬੜੀ ਭਿਆਨਕ ਢੇਰੀ ਤੁਹਾਡੇ ਅੰਦਰ ਲੱਗੀ ਹੋਈ ਹੈ ਤੇ ਸਾਧ ਸੰਗਤ ਦੀ ਕਿਰਪਾ ਨਾਲ ਇਹਨੂੰ ਢਾ ਦੇਵੋ।
ਸੁਖ ਪਾਵਹੋ ਸਹਿਜੇ ਬਸਹੋ ਦਰਸ਼ਨ ਦੇਖ ਨਿਹਾਲ।
ਤੇ ਫਿਰ ਤੁਸੀਂ ਪਾਈ ਸੁਖ ਪ੍ਰਾਪਤ ਕਰ ਲਵੋਗੇ। ਜਦੋਂ ਹੰਕਾਰ ਵਾਲੀ ਬੁੱਧੀ ਤੇ ਭਿਆਨਕ ਢੇਰੀ ਢਾ ਦਿੱਤੀ, ਫਿਰ ਤੁਸੀਂ ਆਤਮਕ ਸੁਖ ਪ੍ਰਾਪਤ ਕਰ ਲਵੋਗੇ ਤੇ ਸਹਿਜੇ ਬਸੋ ਹਮੇਸ਼ਾ ਲਈ ਤੁਰਿਆ ਪਦ ਵਿੱਚ ਨਿਵਾਸ ਵੀ ਕਰੋਗੇ। ਦਰਸ਼ਨ ਦੇਖ ਨਿਹਾਲ ਤੇ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਵੀ ਹੋ ਜਾਣਗੇ ਤੇ ਵਾਹਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਵੋਗੇ।
ਤੇਰੀ ਜਾਮੈ ਜਮ ਮਰੈ ਗਰਬ ਜੋਨ ਦੁਖ ਪਾਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਢੇਰੀ ਜਾਮੈ ਜਮ ਮਰੈ, ਢੇਰੀ ਜਾਮੈ ਜਿਹਦੇ ਅੰਦਰ ਹਉਮੈ ਦੀ ਢੇਰੀ ਪੈਦਾ ਹੋ ਜਾਂਦੀ ਹੈ, ਢੇਰੀ ਜਾਮੈ ਜਿਸ ਦੇ ਅੰਦਰ ਹਉਮੈ ਦੀ ਢੇਰੀ ਪੈਦਾ ਹੋ ਜਾਂਦੀ ਹੈ, ਜਮ ਮਰੈ ਉਹ ਹਮੇਸ਼ਾ ਲਈ ਜੰਮਦਾ ਮਰਦਾ ਹੀ ਰਹਿੰਦਾ ਹੈ, ਕਿਉਂਕਿ ਹਉਮੈ ਦੇ ਵਿੱਚ ਹੀ ਜੀਵ ਜੰਮਦਾ ਮਰਦਾ ਹੈ। ਗਰਭ ਜੋਨ ਦੁੱਖ ਪਾਏ ਤੇ ਫਿਰ ਮਾਤਾ ਦੀ ਗਰਭ ਜੋਨੀ ਵਿੱਚ ਜਾ ਕੇ ਵੀ ਦੁੱਖ ਪਾਉਂਦਾ ਹੈ।
ਮੋਹ ਮਗਨ ਲਪਟਤ ਰਹੇ ਹੋ ਹੋ ਆਵੇ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੋਹ ਮਗਨ ਲਪਟਤ ਰਹੇ, ਇਹ ਜਿਹੜਾ ਜੀਵ ਹੈ ਮਾਇਆ ਦੇ ਮੋਹ ਦੇ ਵਿੱਚ ਮਗਨ ਹੋ ਕੇ ਤੇ ਫਿਰ ਮਾਇਆ ਦੇ ਵਿੱਚ ਹੀ ਖਚਤ ਹੋਇਆ ਰਹਿੰਦਾ ਹੈ। ਹਉ ਹਉ ਆਵੇ ਜਾਏ ਤੇ ਹਉ ਹਉ ਦਾ ਅਰਥ ਹੈ ਵੀ ਮੈਂ ਦੇ ਵਿੱਚ ਇਹ ਜੀਵ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ ਹੈ।
ਟਹਿਤ ਟਹਿਤ ਅਬ ਟਹਿ ਪਰੇ ਸਾਧ ਜਨਾ ਸਰਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਟਹਿੰਦਿਆਂ ਟਹਿੰਦਿਆਂ ਹੁਣ ਤਾਂ ਅਸੀਂ ਟਹਿ ਪਏ ਹਾਂ, ਕਿੱਥੇ ਟਹਿ ਪਏ ਹੋ? ਸਾਧ ਜਨਾ ਸਰਨਾਏ, ਵੀ ਜਿਹੜੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਸਾਧੂ ਲੋਕ ਨੇ, ਅਸੀਂ ਉਹਨਾਂ ਦੀ ਸ਼ਰਨ ਵਿੱਚ ਟਹਿ ਪਏ ਹਾਂ।
ਦੁੱਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਮਹਾਂਪੁਰਖਾਂ ਦੇ ਸ਼ਰਨ ਵਿੱਚ ਆ ਕੇ ਟਹਿ ਪਏ ਤੇ ਦੁੱਖ ਕੇ ਫਾਹੇ ਕਾਟਿਆ ਤੇ ਫਿਰ ਵਾਹਿਗੁਰੂ ਨੇ ਦੁੱਖਾਂ ਦੇ ਸਾਰੇ ਫਾਹੇ ਕੱਟ ਦਿੱਤੇ ਤੇ ਨਾਨਕ ਲਈਏ ਸਮਾਏ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਉਹਨਾਂ ਨੂੰ ਅਭੇਦ ਕਰ ਲਿਆ।
ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਾਧ ਸੰਗਤ ਦੀ ਤੇ ਵਾਹਿਗੁਰੂ ਦੇ ਭਜਨ ਕੀਰਤਨ ਦੀ ਮਹਿਮਾ ਉਚਾਰਨ ਕਰਦੇ ਹਨ ਵੀ ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਇਹ ਗੱਲ ਆਖੀ ਹੋਈ ਹੈ। ਕਿਹੜੀ ਗੱਲ? ਜਹ ਸਾਧੂ ਗੋਬਿੰਦ ਭਜਨ, ਜਿੱਥੇ ਸਾਧੂ ਜਨ ਬੈਠ ਕੇ ਗੋਬਿੰਦ ਦਾ ਵਾਹਿਗੁਰੂ ਦਾ ਭਜਨ ਕਰਦੇ ਹਨ ਤੇ ਕੀਰਤਨ ਨਾਨਕ ਨੀਤ ਹਮੇਸ਼ਾ ਲਈ ਵਾਹਿਗੁਰੂ ਦਾ ਜਸ ਕੀਰਤਨ ਉਚਾਰਨ ਕਰਦੇ ਹਨ।
ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ।
ਨਾਣੇ ਅੱਖਰ ਦੁਆਰਾ ਉਪਦੇਸ਼ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਤੇ ਧਰਮਰਾਜ ਇਹ ਕਹਿੰਦਾ ਹੈ ਨਾ ਹੋ, ਕਹਿੰਦਾ ਨਾ ਤੇ ਮੈਂ ਤੇ ਨਾ ਹੀ ਤੂੰ, ਜਿਹੜਾ ਉਹਨਾਂ ਜਮਦੂਤਾਂ ਦਾ ਵੱਡਾ ਅਜਰਾਇਲ ਫਰਿਸ਼ਤਾ ਹੈ ਉਹਨੂੰ ਕਹਿੰਦਾ ਨਾ ਮੈਂ ਨਾ ਤੂੰ, ਨਹਿ ਛੁੱਟਿਆ ਹੈ ਤੇ ਨਾ ਹੀ ਸਾਡੇ ਜਿਹੜੇ ਹੋਰ ਸੰਗੀ ਸਾਥੀ ਛੁੱਟ ਸਕਣਗੇ। ਨਿਕਟ ਨਾ ਜਾਈਓ ਦੂਤ, ਇਸੇ ਲਈ ਐ ਜਮਦੂਤੋ ਤੁਸੀਂ ਉਹਨਾਂ ਮਹਾਂਪੁਰਖਾਂ ਦੇ ਨੇੜੇ ਨਾ ਜਾਇਓ, ਜੇ ਤੁਸੀਂ ਚਲੇ ਗਏ ਤੇ ਫਿਰ ਆਪਾਂ ਸਾਰੇ ਮਾਰੇ ਜਾਵਾਂਗੇ, ਸਾਰਿਆਂ ਨੂੰ ਸਜ਼ਾ ਮਿਲੇਗੀ। ਇਸ ਸ਼ਲੋਕ ਦੇ ਉੱਤੇ ਇੱਕ ਇਤਿਹਾਸਕ ਪ੍ਰਸੰਗ ਵੀ ਆਉਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਪ੍ਰਾਣਾ ਜੀ ਹੋਏ ਨੇ। ਉਹ ਇੱਕ ਵਾਰੀ ਸਤਿਗੁਰੂ ਦੇ ਦਰਸ਼ਨ ਕਰਕੇ ਆਪਣੇ ਨਗਰ ਵੱਲ ਨੂੰ ਜਾ ਰਹੇ ਸਨ ਤਾਂ ਉਹਨਾਂ ਨੇ ਕੀ ਦੇਖਿਆ, ਰਸਤੇ ਵਿੱਚ ਇਹ ਕੋਈ ਪਟਵਾਰੀ ਸੀ, ਉਹ ਵੀ ਇੱਕ ਰਾਹਗੀਰ ਸੀ, ਉਹਨੂੰ ਬੁਖਾਰ ਚੜ੍ਹਿਆ ਹੋਇਆ ਹੈ, ਇੱਕ ਦਰਖਤ ਦੇ ਹੇਠਾਂ ਲੰਮਾ ਪਿਆ ਅਤੇ ਜਦੋਂ ਭਾਈ ਸਾਹਿਬ ਉਹਦੇ ਕੋਲ ਦੀ ਲੰਘਣ ਲੱਗੇ ਅਚਾਨਕ ਨਿਗਾਹ ਪਈ ਅਤੇ ਵੇਖਣ ਲੱਗੇ ਤਾਂ ਕੋਈ ਬਿਮਾਰ ਆਦਮੀ ਪਿਆ ਹੈ। ਉਹਦੇ ਪਾਸ ਗਏ, ਉਹਨੂੰ ਪੁੱਛਣ ਲੱਗੇ ਭਾਈ ਤੂੰ ਕੌਣ ਹੈ, ਕਿੱਥੇ ਜਾਣਾ, ਇੱਥੇ ਕਿਵੇਂ ਪਿਆ ਹੈ? ਤਾਂ ਉਸਨੇ ਅੱਗੋਂ ਆਖਿਆ ਮਹਾਰਾਜ ਮੈਂ ਪਟਵਾਰੀ ਹਾਂ ਅਤੇ ਮੈਨੂੰ ਬੁਖਾਰ ਚੜ੍ਹ ਗਿਆ ਅਤੇ ਮੇਰੇ ਕੋਲ ਸਮਾਨ ਵੀ ਕਾਫੀ ਹੈ ਅਤੇ ਮੈਂ ਬੇਬਸੀ ਦੀ ਹਾਲਤ ਵਿੱਚ ਇੱਥੇ ਪਿਆ ਹਾਂ। ਉਹ ਕਹਿਣ ਲੱਗੇ ਤੇਰਾ ਪਿੰਡ ਕਿਹੜਾ ਹੈ? ਉਹਨੇ ਦੱਸਿਆ ਵੀ ਥੋੜ੍ਹੀ ਦੂਰ 'ਤੇ ਮੇਰਾ ਪਿੰਡ ਹੈ। ਉਸ ਵੇਲੇ ਸਵਾਰੀਆਂ ਦੇ ਪ੍ਰਬੰਧ ਤਾਂ ਹੈ ਨਹੀਂ ਸਨ, ਤੁਰ ਕੇ ਹੀ ਜਾਣਾ ਪੈਂਦਾ ਸੀ, ਸਮਾਨ ਵੀ ਸਿਰ ਉੱਤੇ ਚੁੱਕਣਾ ਪੈਂਦਾ ਸੀ। ਭਾਈ ਸਾਹਿਬ ਦੇ ਮਨ ਵਿੱਚ ਦਇਆ ਆਈ ਕਿਉਂਕਿ ਸਤਿਗੁਰੂ ਦੇ ਬਚਨ ਦਇਆ ਕਰਨੰਗ ਦੁੱਖ ਹਰਨੰਗ ਉਚਰਨੰਗ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨਾ ਨਾਨਕ ਲਿਪਤ ਨਾ ਮਾਇਆ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਵੀ ਉਹ ਦਇਆ ਕਰਦੇ ਨੇ, ਦੁਖੀਆਂ ਦੇ ਦੁੱਖ ਨਾਸ਼ ਕਰਦੇ ਨੇ। ਭਾਈ ਪ੍ਰਾਣਾ ਜੀ ਨੇ ਇਸ ਨੂੰ ਦਿਲਾਸਾ ਦਿੱਤਾ, ਕਹਿਣ ਲੱਗੇ ਹੁਣ ਤੂੰ ਰਾਤ ਇੱਥੇ ਕਿਵੇਂ ਪਿਆ ਰਵੇਂਗਾ, ਚੱਲ ਅਸੀਂ ਤੇਰੀ ਮਦਦ ਕਰਦੇ ਹਾਂ, ਸਮਾਨ ਤੇਰਾ ਅਸੀਂ ਚੁੱਕਦੇ ਹਾਂ, ਪਰ ਤੂੰ ਖਾਲੀ ਸਾਡੇ ਨਾਲ ਤੁਰ। ਕਹਿਣ ਲੱਗਾ ਚਲੋ ਠੀਕ ਹੈ, ਸਮਾਨ ਕਰਕੇ ਹੀ ਮੈਂ ਬਹੁਤਾ ਮਜਬੂਰ ਸਾਂ, ਸਮਾਨ ਜ਼ਿਆਦਾ ਭਾਰਾ ਸੀ। ਅਤੇ ਭਾਈ ਸਾਹਿਬ ਨੇ ਸਮਾਨ ਇਹਦਾ ਚੁੱਕਿਆ ਅਤੇ ਤੁਰ ਪਏ। ਇਹਦਾ ਸੁਭਾਅ ਸੀ ਗਾਲੜੀ, ਜਿਵੇਂ ਆਮ ਸੰਸਾਰੀ ਲੋਕਾਂ ਦਾ ਸੁਭਾਅ ਹੁੰਦਾ, ਜਿਉਂ ਲੱਗਿਆ ਗੱਲਾਂ ਕਰਨ। ਭਾਈ ਸਾਹਿਬ ਕਹਿਣ ਲੱਗੇ ਗੱਲਾਂ ਵਿੱਚ ਟਾਈਮ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ, ਜਾਂ ਤਾਂ ਬਾਣੀ ਪੜ੍ਹ ਜਾਂ ਫਿਰ ਸਿਮਰਨ ਕਰ। ਇਹ ਕਹਿੰਦਾ ਮਹਾਰਾਜ ਮੈਂ ਤਾਂ ਕਦੇ ਬਾਣੀ ਪੜ੍ਹੀ ਹੀ ਨਹੀਂ, ਮੈਨੂੰ ਤਾਂ ਬਾਣੀ ਆਉਂਦੀ ਹੀ ਨਹੀਂ ਅਤੇ ਮੈਂ ਸਿਮਰਨ ਵੀ ਕਦੇ ਨਹੀਂ ਕੀਤਾ। ਭਾਈ ਸਾਹਿਬ ਕਹਿਣ ਲੱਗੇ ਫਿਰ ਇਉਂ ਕਰ, ਅਸੀਂ ਬਾਣੀ ਪੜ੍ਹਦੇ ਹਾਂ ਅਤੇ ਤੂੰ ਸੁਣੀ ਚੱਲ। ਕਹਿਣ ਲੱਗਾ ਚਲੋ ਇਹ ਗੱਲ ਮੈਨੂੰ ਪ੍ਰਵਾਨ ਹੈ। ਭਾਈ ਸਾਹਿਬ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਅਤੇ ਨਾਲੇ ਸਮਾਨ ਵੀ ਚੁੱਕਿਆ ਹੋਇਆ ਹੈ। ਇਹ ਪਿੱਛੇ ਪਿੱਛੇ ਹੌਲੀ ਹੌਲੀ ਤੁਰਿਆ ਜਾਂਦਾ, ਨਾਲੇ ਬਾਣੀ ਸੁਣਦਾ ਹੈ। ਜਦੋਂ ਇਹਦੇ ਪਿੰਡ ਚਲੇ ਗਏ ਅਤੇ ਭਾਈ ਸਾਹਿਬ ਇਹਦਾ ਸਮਾਨ ਇਹਦੇ ਘਰ ਛੱਡ ਕੇ ਵਾਪਸ ਮੁੜਨ ਲੱਗੇ, ਮਨ ਵਿੱਚ ਫਿਰ ਦਇਆ ਆਈ, ਇਹਦੇ ਮੱਥੇ ਨੂੰ ਪੜ੍ਹ ਕੇ ਕਹਿਣ ਲੱਗੇ ਗੁਰਮੁਖਾ ਵੀ ਅਚਾਨਕ ਤੇਰਾ ਵਾਹਿਗੁਰੂ ਨੇ ਮਿਲਾਪ ਕਰਵਾ ਦਿੱਤਾ ਅਤੇ ਹੁਣ ਤੇਰੀ ਉਮਰ ਵੀ ਬਹੁਤ ਥੋੜ੍ਹੀ ਰਹਿ ਗਈ ਹੈ, ਕੇਵਲ 7 ਦਿਨ ਨੇ, ਇਹਨਾਂ 7 ਦਿਨਾਂ ਦੇ ਵਿੱਚ ਜਿੰਨਾ ਵੀ ਤੇਰੇ ਪਾਸੋਂ ਕੋਈ ਭਜਨ ਪਾਠ ਹੋ ਸਕਦਾ ਹੈ, ਕੋਈ ਪਰਮੇਸ਼ਰ ਦਾ ਨਾਮ ਜਪ ਸਕਦਾ ਹੈ, ਕੋਈ ਲੋਕ ਭਲਾਈ ਦੇ ਕੰਮ ਕਰ ਸਕਦਾ ਕਰ ਲੈ, ਅਤੇ ਫਿਰ ਤੇਰਾ ਹੁਣ ਅੰਤਮ ਸਮਾਂ ਆਉਣ ਵਾਲਾ ਹੀ ਹੈ। ਇਹ ਇੱਕਦਮ ਡਰਿਆ, ਕਹਿਣ ਲੱਗਾ ਭਾਈ ਸਾਹਿਬ ਜੀ ਇਹ ਤੁਸੀਂ ਕੀ ਆਖ ਰਹੇ ਹੋ? ਤਾਂ ਉਸ ਵੇਲੇ ਭਾਈ ਸਾਹਿਬ ਕਹਿੰਦੇ ਇਹ ਸੱਚ ਹੈ, ਤੇਰਾ ਸਮਾਂ ਬਹੁਤ ਥੋੜ੍ਹਾ ਹੈ, ਥੋੜ੍ਹੇ ਸਮੇਂ ਦੇ ਵਿੱਚ ਜੇ ਤੂੰ ਆਪਣੇ ਪ੍ਰਲੋਕ ਨੂੰ ਸਵਾਰਨਾ ਤਾਂ ਸਵਾਰ ਸਕਦਾ। ਇਹ ਕਹਿੰਦਾ ਮਹਾਰਾਜ ਇੰਨੀ ਜਲਦੀ ਪ੍ਰਲੋਕ ਕਿਵੇਂ ਸਵਰ ਸਕਦਾ? ਭਾਈ ਸਾਹਿਬ ਕਹਿਣ ਲੱਗੇ, ਅੱਛਾ ਤੂੰ ਇਉਂ ਕਰੀਂ, ਜਦੋਂ ਤੂੰ ਹੁਣ ਮਰ ਕੇ ਅੱਗੇ ਗਿਆ, ਧਰਮਰਾਜ ਨੇ ਤੈਨੂੰ ਇਹ ਗੱਲ ਪੁੱਛਣੀ ਹੈ, ਤੂੰ ਅਖੀਰਲੇ ਸਮੇਂ ਉੱਤੇ ਇੱਕ ਪੂਰਨ ਗੁਰਸਿੱਖ ਮਹਾਂਪੁਰਖ ਦੀ ਸੰਗਤ ਕੀਤੀ ਹੈ, ਤੂੰ ਉਹਦਾ ਫਲ ਪਹਿਲਾਂ ਲੈਣਾ ਜਾਂ ਤੂੰ ਆਪਣੇ ਕੀਤੇ ਹੋਰ ਪਾਪ ਕਰਮਾਂ ਦਾ ਫਲ ਪਹਿਲਾਂ ਭੋਗਣਾ, ਤੂੰ ਇਹ ਗੱਲ ਕਹਿ ਦੇਵੀਂ ਮੈਨੂੰ ਪਹਿਲਾਂ ਮਹਾਂਪੁਰਖ ਦੀ ਸੰਗਤ ਦਾ ਫਲ ਦਿਓ, ਉਹ ਤੈਨੂੰ ਗੁਰਪੁਰੀ ਵਿੱਚ ਭੇਜ ਦੇਣਗੇ ਅਤੇ ਅਸੀਂ ਉੱਥੇ ਪਹਿਲਾਂ ਹੀ ਮੌਜੂਦ ਹੋਵਾਂਗੇ ਅਤੇ ਅਸੀਂ ਆਪੇ ਤੈਨੂੰ ਸੰਭਾਲ ਲਵਾਂਗੇ, ਇਸ ਗੱਲ ਦੀ ਚਿੰਤਾ ਨਾ ਕਰ। ਇਉਂ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਬਾਰੇ ਸਤਿਗੁਰੂ ਦੀ ਬਾਣੀ ਨੇ ਇਹ ਲਿਖਿਆ ਹੈ, ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ। ਅਸਲੀ ਜਿਹੜੇ ਮਹਾਂਪੁਰਖ ਨੇ ਮਰਨ ਤੋਂ ਬਾਅਦ ਵੀ ਸਹਾਇਤਾ ਕਰ ਸਕਦੇ ਨੇ, ਜਿਹੜੇ ਮਹਾਂਪੁਰਖਾਂ ਦੇ ਅਨੰਨ ਸੇਵਕ ਹੁੰਦੇ ਨੇ ਅੰਤਿਮ ਸਮੇਂ ਵੀ ਉਹਨਾਂ ਨੂੰ ਉਹ ਦਰਸ਼ਨ ਦੇ ਦਿੰਦੇ ਨੇ। ਹੁਣ ਜਦੋਂ ਉਹ ਪਟਵਾਰੀ ਚੜ੍ਹਾਈ ਕਰ ਗਿਆ, ਉਸ ਤੋਂ ਬਾਅਦ ਜਮਦੂਤ ਉਸਨੂੰ ਧਰਮਰਾਜ ਦੇ ਸਾਹਮਣੇ ਲੈ ਗਏ। ਧਰਮਰਾਜ ਨੇ ਸਵਾਲ ਕੀਤਾ, ਉਹੀ ਗੱਲ ਹੋਈ ਜੋ ਭਾਈ ਸਾਹਿਬ ਨੇ ਕਹੀ ਸੀ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ। ਅਤੇ ਧਰਮਰਾਜ ਕਹਿਣ ਲੱਗਾ ਵੀ ਤੂੰ ਦੱਸ, ਪੂਰਨ ਮਹਾਂਪੁਰਖ ਦੀ ਸੰਗਤ ਕੀਤੀ, ਉਹਦਾ ਫਲ ਪਹਿਲਾਂ ਲੈਣਾ ਜਾਂ ਤੂੰ ਬਾਕੀ ਹੋਰ ਕਰਮਾਂ ਦਾ ਫਲ ਪਹਿਲਾਂ ਲੈਣਾ? ਇਹਨੂੰ ਭਾਈ ਸਾਹਿਬ ਦੀ ਗੱਲ ਚੇਤੇ ਆ ਗਈ, ਕਹਿੰਦਾ ਪਹਿਲਾਂ ਸੰਗਤ ਦਾ ਫਲ ਦੇ ਦਿਓ। ਧਰਮਰਾਜ ਨੇ ਆਪਣੇ ਦੂਤਾਂ ਨੂੰ ਕਿਹਾ ਵੀ ਜਾਓ ਇਸਨੂੰ ਗੁਰਪੁਰੀ ਦੇ ਵਿੱਚ ਜਿੱਥੇ ਗੁਰੂ ਨਾਨਕ ਦੇ ਸਿੱਖ ਰਹਿੰਦੇ ਨੇ ਉੱਥੇ ਸੱਚਖੰਡ ਦੇ ਵਿੱਚ ਭੇਜ ਦੇਵੋ। ਅਤੇ ਇਹਨੂੰ ਉੱਥੇ ਭੇਜ ਦਿੱਤਾ ਗਿਆ। ਅਤੇ ਜਾਣ ਤੋਂ ਪਹਿਲਾਂ ਇਹਨੂੰ ਇਹ ਵੀ ਹਦਾਇਤ ਕੀਤੀ ਵੀ ਤੂੰ ਥੋੜ੍ਹਾ ਸਮਾਂ ਸੰਗਤ ਕੀਤੀ ਹੈ, ਇਸ ਲਈ ਥੋੜ੍ਹਾ ਸਮਾਂ ਹੀ ਸੱਚਖੰਡ ਦੇ ਵਿੱਚ ਰਹਿ ਸਕਦਾ, ਉਸ ਤੋਂ ਬਾਅਦ ਤੂੰ ਆਪਣੇ ਆਪ ਹੀ ਬਾਹਰ ਆ ਜਾਵੀਂ, ਅਸੀਂ ਤੇਰੀ ਇੰਤਜ਼ਾਰ ਕਰਾਂਗੇ। ਕਹਿਣ ਲੱਗਾ ਠੀਕ ਹੈ। ਪਰ ਜਦੋਂ ਅੰਦਰ ਗਿਆ ਅਤੇ ਉੱਥੇ ਕੀਰਤਨ ਹੋ ਰਿਹਾ ਸੀ ਅਤੇ ਜਿੰਨੇ ਵੀ ਗੁਰਸਿੱਖ ਮਹਾਂਪੁਰਖ ਸਨ ਸਮਾਧੀਆਂ ਲੱਗੀਆਂ ਐਨ ਸ਼ਾਂਤ ਹੋ ਕੇ ਬੈਠ ਕੇ ਕੀਰਤਨ ਸੁਣ ਰਹੇ ਸਨ, ਇਹ ਵੀ ਉੱਥੇ ਜਾ ਕੇ ਬੈਠਾ। ਪਰ ਇਹ ਹਾਲੇ ਨਵਾਂ ਗਿਆ ਸੀ, ਇਹਦਾ ਮਨ ਨਾ ਟਿਕੇ ਇੱਧਰ ਉੱਧਰ ਦੇਖਣ ਲੱਗਿਆ ਤਾਂ ਕੀ ਵੇਖਿਆ ਵੀ ਭਾਈ ਸਾਹਿਬ ਭਾਈ ਪੁਰਾਣਾ ਜੀ ਵੀ ਬੈਠੇ ਨੇ। ਅਤੇ ਉਹਨਾਂ ਦੇ ਕੋਲ ਚਲਾ ਗਿਆ ਅਤੇ ਜਾ ਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ ਇੱਥੇ ਆ ਤੇ ਗਿਆ ਹਾਂ, ਪਰ ਹੁਣ ਜਮਦੂਤ ਮੇਰੀ ਬਾਹਰ ਵੀ ਉਡੀਕ ਕਰ ਰਹੇ ਨੇ, ਹੁਣ ਦੱਸੋ ਮੈਂ ਕੀ ਕਰਾਂ। ਅਤੇ ਉਸ ਵੇਲੇ ਭਾਈ ਪੁਰਾਣਾ ਜੀ ਹੱਸ ਪਏ, ਕਹਿਣ ਲੱਗੇ ਗੁਰਮੁਖਾ ਜਿੱਥੇ ਤੂੰ ਆਉਣਾ ਸੀ ਆ ਗਿਆ, ਹੁਣ ਫਿਕਰ ਨਾ ਕਰ, ਜਮਦੂਤ ਇੱਥੇ ਤੇਰੇ ਨੇੜੇ ਨਹੀਂ ਆ ਸਕਦੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਇਸ ਢੰਗ ਦੇ ਨਾਲ ਉਸਦੀ ਰੱਖਿਆ ਹੋਈ ਸੀ। ਸੋ ਉਹ ਵੀ ਸਾਖੀ ਇਸੇ ਹੀ ਸ਼ਲੋਕ ਦੇ ਨਾਲ ਢੁਕਦੀ ਹੈ, ਮਹਾਂਪੁਰਖ ਸੁਣਾਉਂਦੇ ਸਨ,
ਪੌੜੀ ਹਣਾਣਾ ਰਣ ਤੇ ਸੀ ਜੀਐ ਆਤਮ ਜੀਤੈ ਕੋਏ।
ਲਾਉਣ ਅੱਗੇ ਪੌੜੀ ਵਿੱਚ ਨਾਣੇ ਅੱਖਰ ਦੁਆਰਾ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ ਵੀ ਨਾਣਾ ਅੱਖਰ ਇਹ ਕਹਿੰਦਾ ਹੈ ਰਣ ਤੇ ਸੀ ਜੀਐ, ਇਹ ਜਿਹੜਾ ਜੀਵਨ ਦਾ ਸੰਘਰਸ਼ ਹੈ ਇਹਦੇ ਵਿੱਚੋਂ ਉਹੀ ਸੀ ਜੀਐ ਦਾ ਅਰਥ ਹੈ ਵੀ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜੀਤੈ ਕੋਈ, ਜੇ ਕੋਈ ਆਪਣੇ ਮਨ ਨੂੰ ਜਿੱਤ ਲਵੇ, ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਦੇ ਬਚਨ ਆਏ ਨੇ, ਮਨ ਜੀਤੈ ਜਗ ਜੀਤ, ਜਿਹੜਾ ਆਪਣੇ ਮਨ ਨੂੰ ਜਿੱਤ ਲਵੇ ਉਹੀ ਸੰਸਾਰ ਤੇ ਫਤਿਹ ਪ੍ਰਾਪਤ ਕਰ ਸਕਦਾ ਹੈ।
ਮੈਂ ਅਨ ਸਿਉਂ ਲਰ ਮਰੈ ਸੋ ਸੋ ਬਾਦੂ ਹੋਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਹਉਮੈ ਤੇ ਅਨ ਦਵੈਦ ਦੇ ਨਾਲ ਲੜ ਕੇ ਮਰਦਾ ਹੈ, ਸ਼ਹੀਦ ਹੁੰਦਾ ਹੈ, ਸੋ ਸੋਭਾਦੂ ਹੋਏ। ਹਜ਼ੂਰ ਕਹਿੰਦੇ ਨੇ ਭਾਈ ਉਹਦੀ ਦੋਨਾਂ ਲੋਕਾਂ ਦੇ ਵਿੱਚ, ਦੂ ਦਾ ਅਰਥ ਹੈ ਵੀ ਦੋਨਾਂ ਲੋਕਾਂ ਦੇ ਵਿੱਚ ਹੀ ਸੋਭਾ ਹੁੰਦੀ ਹੈ, ਕਿਉਂਕਿ ਮਹਾਂਪੁਰਖਾਂ ਦਾ ਜਸ ਦੋਹੀ ਜਹਾਨੀ ਹੁੰਦਾ ਹੈ। ਅਥਵਾ ਇਹ ਕੁਛ ਵਿਦਵਾਨਾਂ ਨੇ ਹੋਰ ਵੀ ਪਾਠ ਕੀਤੇ ਨੇ ਵੀ ਸੋ ਸੋ ਭਾਦੂ, ਇਕੱਠਾ ਪਾਠ ਵੀ ਕੀਤਾ, ਜਿਹੜਾ ਸਪਾਦੂ ਇਕੱਠਾ ਪਾਠ ਮੰਨ ਕੇ ਇਹਦਾ ਅਰਥ ਇਹ ਕੀਤਾ ਹੈ ਵੀ ਉਸ ਭੱਦਰਾ ਸ਼ਬਦ ਮੰਨ ਕੇ ਵੀ ਉਹ ਅਤਿ ਸ੍ਰੇਸ਼ ਸੂਰਮਾ ਹੁੰਦਾ ਹੈ, ਸੋ ਸੋ ਬਾਦੂ ਹੋਏ ਵੀ ਉਹ ਅਸਲੀ ਸ੍ਰੇਸ਼ ਸੂਰਮਾ ਹੁੰਦਾ ਹੈ। ਅਤੇ ਫਿਰ ਤੀਜਾ ਇੱਕ ਪਾਠ ਹੋਰ ਵੀ ਕੁਛ ਵਿਦਵਾਨਾਂ ਨੇ ਕੀਤਾ, ਸੋ ਸੋ ਭਾਦੂ ਹੋਏ, ਭਾਦੂ ਪਾਠ ਵੱਖਰਾ ਕੀਤਾ। ਉਹਦਾ ਅਰਥ ਉਹ ਇਉਂ ਕਰਦੇ ਨੇ ਵੀ ਜਿਹੜਾ ਵੀ ਆਪਣੇ ਮਨ, ਜਿਹੜਾ ਵੀ ਹਉਮੈ ਅਤੇ ਦਵੈਤ ਦੇ ਨਾਲ ਲੜ ਕੇ ਮਰ ਜਾਂਦਾ ਹੈ, ਸ਼ਹੀਦ ਹੋ ਜਾਂਦਾ ਹੈ, ਵੀ ਉਹ ਭਾਦੂ ਦਾ ਅਰਥ ਵੀ ਕਲਿਆਣ ਸਰੂਪ ਹੋ ਜਾਂਦਾ, ਉਹ ਭਾਦੂ ਦਾ ਅਰਥ ਕਲਿਆਣ ਕਰਦੇ ਨੇ। ਪਰ ਇਹਦਾ ਮੁੱਖ ਅਰਥ ਇਹੀ ਸਮਝਣਾ ਵੀ ਸੋ ਸੋਭਾ ਦੂ ਹੋਏ, ਵੀ ਉਹਦੀ ਦੋਨੇ ਲੋਕਾਂ ਦੇ ਵਿੱਚ ਸੋਭਾ ਹੁੰਦੀ ਹੈ ਅਥਵਾ ਦੁੱਗਣੀ ਸੋਭਾ ਹੁੰਦੀ ਹੈ।
ਮਣੀ ਮਿਟਾਏ ਜੀਵਤ ਮਰੈ ਗੁਰਪੂਰੇ ਉਪਦੇਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਪੂਰੇ ਗੁਰੂ ਦਾ ਉਪਦੇਸ਼ ਲੈ ਕੇ ਮਣੀ ਮਿਟਾਏ, ਮਣੀ ਦਾ ਅਰਥ ਹੈ ਜਿਹੜੀ ਮਨਾਉਤ ਹੈ ਖੁਦ ਹੀ ਹੈ, ਇਸ ਨੂੰ ਮਿਟਾ ਦਿੰਦਾ ਹੈ ਤੇ ਜੀਵਤ ਭਾਵ ਤੋਂ ਮਰ ਜਾਂਦਾ ਹੈ ਤੇ ਭਾਈ ਫਿਰ ਉਹਨੂੰ ਹੀ ਸੋਭਾ ਪ੍ਰਾਪਤ ਹੁੰਦੀ ਹੈ।
ਮਨੁਆ ਜੀਤੈ ਹਰ ਮਿਲੈ ਤੇ ਸੂਰਤਨ ਵੇਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਇਨਸਾਨ ਮਨੁਆ ਜੀਤੈ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਹਰ ਮਿਲੈ ਤੇ ਉਹਨੂੰ ਵਾਹਿਗੁਰੂ ਪਰਮੇਸ਼ਰ ਮਿਲਦਾ। ਜਿਹੜਾ ਮਨ ਨੂੰ ਜਿੱਤ ਲਵੇ, ਮਨ ਨੂੰ ਕੀ ਜਿੱਤਣਾ ਹੈ, ਜਿਹੜੇ ਮਨ ਦੇ ਸੰਕਲਪ ਵਿਕਲਪ ਨੇ ਇਹਨਾਂ ਨੂੰ ਮਿਟਾਉਣਾ। ਜਿਹੜਾ ਇਸ ਤਰ੍ਹਾਂ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਨਾਸ਼ ਕਰ ਦਿੰਦਾ ਹੈ, ਉਹਨੂੰ ਫਿਰ ਵਾਹਿਗੁਰੂ ਪਰਮੇਸ਼ਰ ਮਿਲਦਾ ਤੇ ਸੂਰਤਨ ਵੇਸ, ਤੇ ਹਜ਼ੂਰ ਕਹਿੰਦੇ ਭਾਈ ਫਿਰ ਉਹਦਾ ਹੀ ਸੂਰਮਿਆਂ ਵਾਲਾ ਵੇਸ ਫਬਦਾ ਹੈ। ਭਾਵ ਅਸਲੀ ਸੂਰਬੀਰ ਉਹੀ ਹੈ, ਅਸਲੀ ਬਹਾਦਰ ਆਦਮੀ ਉਹੀ ਹੈ, ਬਹਾਦਰੀ ਦਾ ਭੇਸ ਧਾਰਨ ਕੀਤਾ ਹੋਇਆ ਵੀ ਉਹਦਾ ਸਫਲ ਹੈ ਵੀ ਜਿਹੜਾ ਆਪਣੇ ਮਨ ਨੂੰ ਜਿੱਤ ਲਵੇ, ਤੇ ਜਿਹੜਾ ਮਨ ਨੂੰ ਜਿੱਤ ਲਵੇ ਉਹੀ ਵਾਹਿਗੁਰੂ ਨੂੰ ਮਿਲਦਾ ਹੈ।
ਅਣਾ ਕੋ ਜਾਣੈ ਆਪਣਾ ਇੱਕ ਹੈ ਟੇਕ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਅਜਿਹਾ ਧਰਮੀ ਸੂਰਮਾ ਹੈ ਇੱਕ ਹੈ ਟੇਕ ਆਧਾਰ, ਉਹ ਇੱਕ ਵਾਹਿਗੁਰੂ ਦੀ ਟੇਕ ਰੱਖਦਾ ਤੇ ਉਸੇ ਦਾ ਹੀ ਆਧਾਰ ਆਸਰਾ ਪ੍ਰਾਪਤ ਕਰਦਾ ਹੈ। ਨਾ ਕੋ ਜਾਣੈ ਆਪਣਾ, ਉਹ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਜਾਣਦਾ ਹੀ ਨਹੀਂ ਹੈ, ਕਿਉਂਕਿ ਉਸ ਨੂੰ ਪਤਾ ਹੈ ਬਾਕੀ ਤੇ ਸਭ ਨਾਸਵੰਤ ਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸੇ ਲਈ ਉਹ ਹੋਰ ਕਿਸੇ ਨੂੰ ਆਪਣਾ ਨਹੀਂ ਜਾਣਦਾ, ਸਿਰਫ ਇੱਕ ਵਾਹਿਗੁਰੂ ਦੀ ਟੇਕ ਤੇ ਉਹਦਾ ਹੀ ਆਸਰਾ ਲੈਂਦਾ ਹੈ।
ਰਹਿਣ ਦਿਨਸ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਰਾਤ ਦਿਨ ਲਗਾਤਾਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਉਹ ਕੈਸਾ ਹੈ ਵਾਹਿਗੁਰੂ? ਸੋ ਪ੍ਰਭ ਪੁਰਖ ਅਪਾਰ, ਉਹ ਵਾਹਿਗੁਰੂ ਸਮਰੱਥ ਹੈ ਤੇ ਪੁਰਖ ਵਿਆਪਕ ਸਰੂਪ ਹੈ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਰੇਣ ਸਗਲ ਇਆ ਮਨ ਕਰੈ ਏਊ ਕਰਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਧਰਮੀ ਸੂਰਮਾ ਹੈ ਉਹ ਆਪਣੇ ਇਸ ਮਨ ਨੂੰ ਸਭ ਦੇ ਚਰਨਾਂ ਦੀ ਧੂੜ ਬਣਾ ਦਿੰਦਾ ਹੈ। ਜਿਵੇਂ ਗੁਰਸਿੱਖ ਅਰਦਾਸ ਵਿੱਚ ਵੀ ਕਹਿੰਦੇ ਨੇ ਨਾ, ਖਾਲਸੇ ਦਾ ਮਨ ਨੀਵਾਂ ਮੱਤ ਉੱਚੀ, ਉਹ ਮਨ ਨੂੰ ਨੀਵਾਂ ਇੰਨਾ ਕਰ ਲੈਂਦਾ ਹੈ ਤੇ ਸਭ ਦੇ ਚਰਨਾਂ ਦੀ ਧੂੜ ਬਣਾ ਦਿੰਦਾ ਹੈ। ਇਹੋ ਕਰਮ ਕਮਾਏ, ਤੇ ਜਿਹੜਾ ਅਸਲੀ ਧਰਮੀ ਸੂਰਮਾ ਹੈ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਜਿਹਦੇ ਨਾਲ ਹੰਕਾਰ ਦੂਰ ਹੋ ਜਾਂਦਾ ਹੈ। ਤੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਥਾਂ ਤੇ ਹੋਰ ਵੀ ਲਿਖਿਆ ਹੈ, ਨਾਨਕ ਸੋ ਸੂਰਾ ਵਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨ ਮਾਰਿਆ। ਜਿਹਨੇ ਦੁਸ਼ਟ ਹੰਕਾਰ ਨੂੰ ਮਾਰ ਦਿੱਤਾ ਹੈ ਤੇ ਭਾਈ ਉਹੀ ਅਸਲੀ ਸੂਰਮਾ ਹੋ ਸਕਦਾ ਹੈ। ਲਓ, ਜਿਹੜਾ ਅਸਲੀ ਧਰਮੀ ਸੂਰਮਾ ਉਹ ਇਹੋ ਜਿਹੇ ਨਿਰਹੰਕਾਰ ਕੰਮ ਕਰਦਾ ਹੈ ਤੇ ਆਪਣੇ ਇਸ ਮਨ ਨੂੰ ਸਭ ਦੇ ਚਰਨਾਂ ਦੀ ਧੂੜ ਬਣਾ ਦਿੰਦਾ ਹੈ।
ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਵਾਹਿਗੁਰੂ ਦੇ ਹੁਕਮ ਨੂੰ ਬੁੱਝਦਾ ਹੈ ਤੇ ਜਿਸ ਕਰਕੇ ਸਦਾ ਸੁਖ, ਉਸ ਨੂੰ ਸਦੈਵੀ ਸੁਖ ਪ੍ਰਾਪਤ ਹੋ ਜਾਂਦਾ। ਨਾਨਕ ਲਿਖਿਆ ਪਾਏ, ਹਜ਼ੂਰ ਕਹਿੰਦੇ ਨੇ ਵੀ ਜਿਹੋ ਜਿਹਾ ਲੇਖ ਵਾਹਿਗੁਰੂ ਨੇ ਕਿਸੇ ਦੇ ਮੱਥੇ ਤੇ ਲਿਖ ਕੇ ਪਾ ਦਿੱਤਾ ਹੈ ਉਹਦੇ ਅਨੁਸਾਰ ਹੀ ਉਸਨੂੰ ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ।
ਸਲੋਕ ਤਨ ਮਨ ਧਨ ਅਰਪੋ ਤਿਸੈ ਪ੍ਰਭੂ ਮਿਲਾਵੈ ਮੋਹੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੱਤੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਵੀ ਉਸ ਗੁਰਮੁਖ ਪਿਆਰੇ ਨੂੰ ਤਨ ਵੀ ਤੇ ਮਨ ਵੀ ਤੇ ਧਨ ਭੇਟਾ ਕਰ ਦਿਓ, ਪ੍ਰਭੂ ਮਿਲਾਵੈ ਮੋਹੇ। ਵੀ ਆਪਣੇ ਉੱਤੋਂ ਪੁਰਖ ਦੇ ਵਿੱਚ ਕਹਿੰਦੇ ਨੇ ਵੀ ਅਸੀਂ ਆਪਣਾ ਤਨ ਵੀ ਤੇ ਮਨ ਵੀ ਤੇ ਧਨ ਵੀ ਉਸ ਨੂੰ ਭੇਟ ਕਰ ਦੇਈਏ ਜੋ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦੇਵੇ। ਮਿਲਾਉਣ ਵਾਲਾ ਕੌਣ ਹੈ? ਗੁਰਮਤ ਦਾ ਸਿਧਾਂਤ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਸਤਿਗੁਰੂ ਹੀ ਦਰਗਾਹੀ ਬਸੀਠ ਨੇ, ਉਹਨਾਂ ਨੂੰ ਹੀ ਤਨ ਮਨ ਧਨ ਭੇਟ ਕਰਨਾ ਹੈ।
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹਦੇ ਨਾਲ ਭਰਮ ਤੇ ਭੈ ਨੂੰ ਵੀ ਕੱਟ ਲਈਦਾ ਹੈ। ਚੂਕੈ ਜਮ ਕੀ ਜੋਹ, ਤੇ ਜਿਹੜੀ ਜਮਾਂ ਦੀ ਜੋਹ ਦਾ ਅਰਥ ਹੈ ਤੱਕਣੀ ਹੈ, ਜਮਾਂ ਦੀ ਝਾਕਣੀ ਹੈ। ਜਮਾਂ ਦੀ ਕਰੂਰ ਦ੍ਰਿਸ਼ਟੀ ਹੈ ਉਹ ਵੀ ਨਾਸ ਹੋ ਜਾਂਦੀ ਹੈ।
ਪੌੜੀ ਤੱਤਾ ਤਾ ਸਿਉ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ।
ਲਾਉਣ ਪੌੜੀ ਵਿੱਚ ਤੱਤੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਤੱਤਾ ਇਹ ਕਹਿੰਦਾ ਹੈ ਤਾਂ ਸਿਉ ਪ੍ਰੀਤ ਕਰ, ਵੀ ਉਹਦੇ ਨਾਲ ਪ੍ਰੀਤੀ ਕਰੋ। ਗੁਣਨਿਤ ਗੋਬਿੰਦ ਰਾਏ ਜੋ ਗੁਣਾਂ ਦਾ ਖਜ਼ਾਨਾ ਹੈ, ਗੋਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਤੇ ਸਾਰੇ ਸੰਸਾਰ ਦਾ ਸ੍ਰਿਸ਼ਟੀ ਦਾ ਰਾਜਾ ਹੈ।
ਫਲ ਪਾਵਹਿ ਮਨ ਬਾਂਛਤੇ ਤਪਤ ਤੁਹਾਰੀ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਤੁਸੀਂ ਮਨ ਬਾਂਛਤ ਸਾਰੇ ਫਲ ਵੀ ਪ੍ਰਾਪਤ ਕਰ ਲਵੋਗੇ ਤੇ ਜਿਹੜੀ ਤੁਹਾਡੀ ਅੰਦਰਲੀ ਮਨ ਦੀ ਤਪਸ਼ ਹੈ ਨਾ ਇਹ ਵੀ ਸਾਰੀ ਚਲੀ ਜਾਵੇਗੀ।
ਤ੍ਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਤ੍ਰਾਸ ਮਿਟੈ ਜਮ ਪੰਥ ਕੀ, ਫਿਰ ਜਮਾਂ ਦੇ ਰਸਤੇ ਦੀ, ਤ੍ਰਾਸ ਦਾ ਅਰਥ ਹੈ ਜਿਹੜੀ ਪੈ ਪੀ ਦਸ਼ਾ ਹੈ ਉਹ ਵੀ ਮਿਟ ਜਾਂਦੀ ਹੈ।
ਗਤ ਪਾਵਹਿ ਮਤ ਹੋਏ ਪ੍ਰਗਾਸ ਮਹਿਲੀ ਪਾਵਹਿ ਠਾਉ।
ਲੋ ਜਿਹਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਹੈ, ਹਜ਼ੂਰ ਕਹਿੰਦੇ ਗਤ ਪਾਵਹਿ, ਉਹ ਮੁਕਤੀ ਵੀ ਪ੍ਰਾਪਤ ਕਰ ਲੈਂਦੇ ਨੇ। ਮਤ ਹੋਏ ਪ੍ਰਗਾਸ, ਉਹਨਾਂ ਦੀ ਬੁੱਧੀ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ। ਮਹਿਲੀ ਪਾਵਹਿ ਠਾਉ ਤੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਵੀ ਉਹ ਥਾਂ ਪ੍ਰਾਪਤ ਕਰ ਲੈਂਦੇ ਹਨ।
ਤਾਹੂ ਸੰਗ ਨਾ ਧਨ ਚਲੈ ਗ੍ਰਹਿ ਜੋਬਨ ਨਹਿ ਰਾਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਹੂ ਦਾ ਅਰਥ ਹੈ ਵੀ ਤੇਰੇ ਨਾਲ, ਤਾਹੂ ਸੰਗ ਤੇਰੇ ਨਾਲ ਨਾ ਤੇ ਧਨ ਨੇ ਜਾਣਾ, ਨਾ ਘਰ ਬਾਰ ਨੇ ਜਾਣਾ, ਤੇ ਨਾ ਹੀ ਜੋਬਨ ਜਵਾਨੀ ਨੇ ਤੇਰੇ ਨਾਲ ਜਾਣਾ, ਤੇ ਨਾ ਹੀ ਰਾਜ ਨੇ ਤੇਰੇ ਨਾਲ ਜਾਣਾ ਹੈ।
ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਕਾਜ।
ਹਾਂ, ਇੱਕ ਚੀਜ਼ ਤੇਰੇ ਨਾਲ ਜਾਣ ਵਾਲੀ ਹੈ, ਉਹ ਹੈ ਵਾਹਿਗੁਰੂ ਦਾ ਸਿਮਰਨ। ਸੰਤ ਸੰਗ ਸਿਮਰਤ ਰਹੋ, ਤੂੰ ਸੰਤਾਂ ਦੀ ਸੰਗਤ ਕਰਕੇ ਤੇ ਹਮੇਸ਼ਾ ਲਈ ਵਾਹਿਗੁਰੂ ਦਾ ਸਿਮਰਨ ਕਰਦਾ ਰਹੋ, ਇਹ ਹੈ ਤੁਹਾਰੇ ਕਾਜ, ਵੀ ਇਹ ਮਨਾ ਇਹ ਹਮੇਸ਼ਾ ਤੇਰੇ ਕੰਮ ਆਉਣ ਵਾਲੀ ਚੀਜ਼ ਹੈ।
ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨਾ ਤਾਪ ਨਿਵਾਰੈ ਆਪ, ਜਦੋਂ ਤੂੰ ਹੰਕਾਰ ਦਾ ਤਾਪ ਲਾ ਦੇਵੇਂਗਾ, ਤੇਰਾ ਹੰਕਾਰ ਦਾ ਹੋਮੈ ਦਾ ਤਾਪ ਲੈ ਜਾਵੇਗਾ, ਤਾਤਾ ਕਛੂ ਨਾ ਹੋਈ ਹੈ, ਫਿਰ ਤੈਨੂੰ ਕਿਸੇ ਕਿਸਮ ਦਾ ਸਾੜਾ ਨਹੀਂ ਹੋਵੇਗਾ। ਭਾਵ ਤੇਰੇ ਮਨ ਦੇ ਵਿੱਚ ਕਦੇ ਤੇਰਾ ਮਨ ਨਹੀਂ ਤਪੇਗਾ, ਐਵੇਂ ਤੇਰਾ ਮਨ ਅਸ਼ਾਂਤ ਨਹੀਂ ਹੋਵੇਗਾ। ਜਦੋਂ ਤੇਰੇ ਆਪਣੇ ਹੰਕਾਰ ਦਾ ਬੁਖਾਰ ਲੈ ਗਿਆ ਤੇ ਫਿਰ ਸਾਰਾ ਸੰਸਾਰ ਹੀ ਤੈਨੂੰ ਸ਼ਾਂਤ ਤੇ ਠੰਡਾ ਪ੍ਰਤੀਤ ਹੋਵੇਗਾ।
ਪ੍ਰਤਪਾਲੈ ਨਾਨਕ ਹਮ ਹੈ ਆਪ ਹੈ ਮਾਈ ਬਾਪ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਆਪ ਹੀ ਮਾਈ ਬਾਪ ਹੈ, ਉਹ ਸਾਡਾ ਆਪ ਹੀ ਮਾਤਾ ਪਿਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗ ਦਿਖਾਇਆ, ਪ੍ਰਤ ਪਾਲਾ ਨਾਨਕ ਹਮ ਹੈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰੀ ਪਾਈ ਸਾਡੀ ਤੇ ਪਾਲਣਾ ਕਰਦਾ ਹੈ। ਸਾਰਿਆਂ ਦਾ ਹੀ ਮਾਤਾ ਪਿਤਾ ਵਾਹਿਗੁਰੂ ਪਰਮੇਸ਼ਰ ਹੈ, ਠੀਕ ਹੈ। ਆ ਜਿਹੜੇ ਦੁਨਿਆਵੀ ਮਾਤਾ ਪਿਤਾ ਨੇ ਇਹ ਤੇ ਇੱਕ ਬਹਾਨਾ ਹੈ, ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੇ ਸਾਰਿਆਂ ਨੂੰ ਪਾਲਣ ਵਾਲਾ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇਸ ਲਈ ਸਾਨੂੰ ਉਹਦੇ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ। ਅਸਲੀ ਮਾਤਾ ਪਿਤਾ ਅਕਾਲ ਪੁਰਖ ਹੈ, ਜਿਹੜਾ ਕਦੀ ਵੀ ਸਾਨੂੰ ਛੱਡਦਾ ਨਹੀਂ ਹੈ। ਦੂਸਰੇ ਮਾਤਾ ਪਿਤਾ ਤੇ ਚਲੇ ਜਾਂਦੇ ਨੇ, ਵਿਛੋੜਾ ਪੈ ਜਾਂਦਾ, ਅਸੀਂ ਯਤੀਮ ਹੋ ਜਾਂਦੇ ਹਾਂ, ਪਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮਾਤਾ ਪਿਤਾ ਬਣਾ ਲਿਆ ਉਹ ਕਦੇ ਯਤੀਮ ਨਹੀਂ ਹੁੰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ। ਪ੍ਰਤਪਾਲੈ ਨਾਨਕ ਹਮ ਹੈ ਆਪ ਹੈ ਮਾਈ ਬਾਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।